ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੀ ਹੈ, ਹੋਰ ਉਹਦਾ ਕੋਈ ਸਾਨੀ ਨਹੀਂ ਹੈ, ਬਰਾਬਰਤਾ ਕਰਨ ਵਾਲਾ ਨਹੀਂ ਹੈ। ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ। ਗੌੜੀ 52 ਅੱਖਰੀ ਮਹੱਲਾ 5 ਸਲੋਕ। ਗੌੜੀ ਰਾਗ ਦੇ ਵਿੱਚ 52 ਅੱਖਰੀ 52 ਅੱਖਰਾਂ ਦੁਆਰਾ ਉਪਦੇਸ਼ 5ਵੇਂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਜੀ ਨੇ ਵੀ ਉਚਾਰਨ ਕੀਤੀ ਹੈ, ਪੱਟੀ ਬਾਣੀ ਵੀ ਉਚਾਰਨੀ ਗੁਰੂ ਸਾਹਿਬ ਨੇ, ਪਹਿਲੇ ਪਾਤਸ਼ਾਹ ਨੇ, 5ਵਿਆਂ ਨੇ, ਸੋ 3ਜੇ ਪਾਤਸ਼ਾਹ ਨੇ, 5ਵੇਂ ਪਾਤਸ਼ਾਹ ਨੇ 52 ਅੱਖਰੀ ਉਚਾਰਨ ਕੀਤੀ ਹੈ। ਸਲੋਕ ਉਚਾਰਨ ਕਰਦੇ ਨੇ, ਉਥਾਨਕਾ 2 ਨੇ ਇਹਦੀਆਂ। ਪਹਿਲੀ ਤਾਂ ਇਸ ਪ੍ਰਕਾਰ ਦੱਸ ਦੇਵੇਂ, ਗੁਰੂ ਜੀ ਦੇ ਪਾਸ ਇੱਕ ਪੰਡਿਤ ਨੇ ਆ ਕੇ ਬੇਨਤੀ ਕੀਤੀ ਕਿ ਸੰਸਕ੍ਰਿਤ ਦੇ ਜੋ 52 ਅੱਖਰ ਨੇ ਉਹਨਾਂ ਦਾ ਸਿਧਾਂਤ ਕੀ ਹੈ। ਸੋ ਉਸ ਪੰਡਿਤ ਨੂੰ ਉੱਤਰ ਦੇਣ ਵਾਸਤੇ ਗੁਰੂ ਸਾਹਿਬ ਨੇ 52 ਅੱਖਰੀ ਬਾਣੀ ਉਚਾਰਨਾ ਕੀਤੀ। ਇਸ ਵਿੱਚ ਕੇਵਲ 52 ਅੱਖਰਾਂ ਦਾ ਸਿਧਾਂਤ ਹੈ। ਇਹਦੇ ਵਿੱਚ ਸੰਸਕ੍ਰਿਤ ਦੇ ਵਿਦਵਾਨਾਂ ਨੇ 52 ਅੱਖਰ ਜੋ ਕਲਪੇ ਨੇ, ਸੋ ਉਹਦੇ ਵਿੱਚ ਇਹ ਕਾਫੀ ਅੱਖਰ ਆਉਂਦੇ ਨੇ। ਸੋ ਬਹੁਤ ਸਾਰੇ ਅੱਖਰ ਜਿਵੇਂ ਐੜਾ ਮੁਕਤ ਆ ਗਿਆ, ਐੜੀ ਨੂੰ ਕੰਨਾ ਆ ਗਿਆ, ਆ ਈੜੀ ਸਿਹਾਰੀ ਏ ਬਿਹਾਰੀ ਲਾ ਕੇ ਈ ਓ ਊ, ਊੜੇ ਔਂਕੜ ਆ ਗਿਆ, ਊੜੇ ਦੁਲੈਂਕੜੇ ਆ ਗਏ, ਫਿਰ ਏ ਈੜੀ ਨੂੰ ਲਾ, ਈੜੀ ਨੂੰ ਕਿਉਂਕਿ ਦਲਾਈਆਂ ਨਹੀਂ ਲੱਗਦੀਆਂ ਇਸ ਕਰਕੇ ਐੜੇ ਨੂੰ ਦਲਾਈਆਂ ਲਾਈਆਂ ਨੇ ਐ, ਊੜੇ ਦਾ ਮੂੰਹ ਖੁੱਲ੍ਹਾ ਓ, ਐੜੇ ਨੂੰ ਕਨੌੜਾ ਆ, ਐੜੇ ਉੱਤੇ ਟਿੱਪੀ ਅੰਗ, ਐੜੇ ਕੰਨਾਂ ਉੱਤੇ ਬਿੰਦੀ ਆ। ਇਹ ਅੱਖਰ ਕਲਪ ਕੇ ਉਹਨਾਂ ਨੇ ਫਿਰ ਇਹਨਾਂ ਅੱਖਰਾਂ ਦੇ ਰਾਹੀਂ ਅੱਖਰ ਵਧਾਏ ਨੇ। ਰਾਰੇ ਸਿਹਾਰੀ ਜਿਵੇਂ ਹੁੰਦਾ ਰੇ, ਫਿਰ ਬਿਹਾਰੀ ਨਾਲ ਬਣ ਗਿਆ ਰੀ, ਲੱਲੇ ਸਿਹਾਰੀ ਪੈਰ ਚ ਰਾਰਾ ਲਰੇ, ਫਿਰ ਅੱਗੇ ਬਿਹਾਰੀ ਨਾਲ ਬਣਾਤਾ ਲਰੀ। ਇਸ ਤਰ੍ਹਾਂ ਦੇ ਬਹੁਤ ਸਾਰੇ ਅੱਖਰ ਬਣਾ ਕੇ ਫਿਰ ਇਹਨਾਂ ਨੂੰ ਅੱਗੇ ਤਰਤੀਬ ਦਿੱਤੀ, ਕੱਕਾ ਖੱਖਾ ਗੱਗਾ ਘੱਗਾ ਅੰਗੰਗਾ, ਇਸ ਤਰ੍ਹਾਂ ਦੀ ਤਰਤੀਬ ਦਿੱਤੀ, ਚੱਚਾ ਛੱਛਾ ਜੱਜਾ ਝੱਜਾ ਨੰਝਾ, ਟੈਂਕਾ ਠੱਠਾ ਡੱਡਾ ਢੱਡਾ, ਅਣਾਣਾ ਤੱਤਾ ਥੱਥਾ, ਦੱਦਾ ਧੱਦਾ ਨੰਨਾ, ਪੱਪਾ ਫੱਫਾ ਬੱਬਾ ਪੱਬਾ ਮੰਮਾ, ਯਈਆ ਰਾਰਾ ਲੱਲਾ ਵਾਹਵਾ, ਸੱਸੇ ਪੈਰ ਬਿੰਦੀ ਸ਼ਾ, ਖੱਖੇ ਪੈਰ ਬਿੰਦੀ ਖਾ ਸਾ ਹਾ, ਫਿਰ ਇੱਕ ਅੱਖਰ ਆਉਂਦਾ ਸ਼ਾ, ਕਿਉਂਕਿ ਆਪਾਂ ਸੰਸਕ੍ਰਿਤ ਦੇ ਅੱਖਰਾਂ ਦੀ ਗੱਲ ਕਰਦੇ ਹਾਂ। ਸ਼ਾ ਇੱਕ ਹੁੰਦਾ ਤ੍ਰ, ਇੱਕ ਹੁੰਦਾ ਗਿ, ਸੋ ਇਹ ਜਿਹੜਾ ਹੁੰਦਾ ਇਸ ਪ੍ਰਕਾਰ ਦੇ ਅੱਖਰ ਜਿਹੜੇ ਨੇ, ਇਹ ਅੱਖਰਾਂ ਦੀ ਵਰਤੋਂ 52 ਕੁੱਲ ਹੋਈ ਹੈ। ਸੋ ਇਸ 52 ਅੱਖਰੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਖਰਾਂ ਦਾ ਕਰਮ ਸੰਸਕ੍ਰਿਤ ਦੀ ਲਿਪੀ ਅਨੁਸਾਰ ਨਹੀਂ ਰੱਖਿਆ। ਉਸ ਵੇਲੇ ਜਿਸ ਤਰ੍ਹਾਂ ਪਾਂਧੇ ਲੋਕ ਅੱਖਰਾਂ ਦਾ ਕਰਮ ਪੜ੍ਹਾਇਆ ਕਰਦੇ ਸੀ, ਅਤੇ ਜਿਸ ਤਰ੍ਹਾਂ ਲੋਕਾਂ ਦੇ ਮੂੰਹ 'ਤੇ ਅੱਖਰ ਚੜ੍ਹੇ ਹੋਏ ਸੀ, ਉਸੇ ਰੀਤੀ ਅਨੁਸਾਰ ਹੀ ਇਹ 52 ਅੱਖਰੀ ਬਾਣੀ ਉਚਾਰਨ ਕੀਤੀ। ਦੂਜਾ ਭਾਵ ਇਹ ਵੀ ਸਮਝ ਲੈਣਾ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਇੱਕ ਅੱਖਰ ਹੁੰਦੇ ਨੇ ਭੁਲਾਵੇਂ ਅੱਖਰ, ਪਹਿਲਾਂ ਤਾਂ ਸਿੱਧਾ ਊੜਾ ਆੜਾ ਪੜ੍ਹਾਉਣਾ, ਫਿਰ ਪੁੱਠਾ ਸਿੱਧਾ ਲਿਖਣਾ, ਤਾਂ ਕਿ ਬੱਚੇ ਨੂੰ ਅੱਖਰ ਦੀ ਪਛਾਣ ਹੋ ਜੇ। ਬੱਚਿਆਂ ਨੂੰ ਭੁਲਾਵੇਂ ਅੱਖਰ ਲਿਖ ਕੇ ਪੜ੍ਹਾਏ ਜਾਂਦੇ ਨੇ। ਉਸੇ ਅਨੁਸਾਰ ਮਹਾਰਾਜ ਜੀ ਨੇ ਇਸ ਬਾਣੀ ਵਿੱਚ 52 ਅੱਖਰਾਂ ਦਾ ਸਿਧਾਂਤ ਕਥਨ ਕੀਤਾ ਹੈ। ਸੋ ਕਈ ਸੱਜਣ 52 ਦਾ ਅਰਥ 92 ਵੀ ਕਰਦੇ ਨੇ, ਪਰ ਉਹ ਠੀਕ ਨਹੀਂ ਹੈ। 52 ਦਾ ਅਰਥ ਹਿੰਦੀ 'ਚ 52 ਨੂੰ ਹੀ ਕਹਿੰਦੇ ਨੇ। ਇਹ ਗੁਰਬਾਣੀ ਅੰਦਰ ਅਲੱਗ ਅਲੱਗ ਲਿਖਿਆ, ਆਪਾਂ ਪੰਗਤੀਆਂ ਦੇਖ ਲਿਆ, 343 ਅੰਗ 'ਤੇ ਲਿਖਿਆ, 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਇੱਕ 340 ਅੰਗ 'ਤੇ ਮਾਨ ਲਿਖਿਆ, 52 ਅੱਖਰ ਲੋਕ ਤ੍ਰੈ, ਸਭ ਕਛ ਇਨਹੀ ਮਾਹ। ਇੱਕ 1082 ਅੰਗ 'ਤੇ, 52 ਰੂਪ ਕੀਆ ਤੁਧ ਕਰਤੇ, ਸਭ ਹੀ ਸੇਤੀ ਹੈ ਚੰਗਾ। ਦਸਮ ਗ੍ਰੰਥ ਵਿੱਚ 297 ਚਰਿੱਤਰ ਜਿਹੜਾ ਉਹ 'ਚ ਲਿਖਿਆ, 52 ਖੇਲ ਪਠਾਨ ਤਹਿ, ਸਭੈ ਪਰੇ ਅਰ ਰਾਏ। ਇਸ ਤਰ੍ਹਾਂ ਇਹ ਪੁਰਾਣੀਆਂ ਲਿਪੀਆਂ, ਪੁਰਾਣੇ ਅੱਖਰ ਜਿਵੇਂ ਚਲਤ ਸਨ ਉਸੇ ਤਰ੍ਹਾਂ ਦੀਆਂ। ਸੋ ਇਸ ਤਰ੍ਹਾਂ ਫਿਰ ਜਿਹੜੀ ਉਥਾਨਕਾ ਅੱਗੇ ਆਪਾਂ ਹੁਣ ਦੱਸਣੀ ਹੈ, ਇੱਕ ਵਾਰ ਮਾਤਾ ਗੰਗਾ ਜੀ ਵੀ ਨੇ ਬੇਨਤੀ ਕੀਤੀ ਕਿ ਮੈਨੂੰ ਆਗਿਆ ਦਿਓ ਮੈਂ ਜਾ ਕੇ ਇਸ਼ਨਾਨ ਕਰਿਆ ਵਾਂ। ਗੁਰੂ ਸਾਹਿਬ ਨੇ ਕਿਹਾ ਚੰਗਾ, ਜਦ ਮਾਤਾ ਜੀ ਤਰਨ ਤਾਰਨ ਸਾਹਿਬ ਨੂੰ ਇਸ਼ਨਾਨ ਕਰਨ ਜਾਣ ਲਈ, ਕਿਉਂ ਮਹਾਰਾਜ ਨੇ ਉੱਥੇ ਬਚਨ ਕੀਤਾ ਸੀ ਮੱਸਿਆ ਨੂੰ ਇੱਥੇ ਇਸ਼ਨਾਨ ਕਰਨਾ, 12 ਮੱਸਿਆ ਜਿਹੜਾ ਨਹਾਵੇਗਾ ਉਹਦੀ ਸਾਰੇ ਇੱਛਾ ਪੂਰੀ ਹੋਵੇਗੀ। ਇਹ ਇੱਕ ਤਰੀਕਾ ਹੀ ਹੁੰਦਾ ਸੀ ਲਾਉਣ ਦਾ। ਬਸ ਮੱਸਿਆ ਦਾ ਮਤਲਬ ਹੀ ਮੱਸਿਆ ਉਦੋਂ ਮੇਨ ਦਿਨ ਹੁੰਦਾ, ਜਿਵੇਂ ਅੱਜ ਹੁਣ ਸੰਡੇ ਹੈ, ਅੱਜ ਕੱਲ੍ਹ ਦੇ ਯੁੱਗ 'ਚ ਸੰਡੇ ਮੇਨ। ਅੱਜ ਕੱਲ੍ਹ ਬਈ ਐਤਵਾਰ ਨੂੰ ਹੀ ਗੱਲ ਕਰਾਂਗੇ, ਸੈਚਰਡੇ ਛੁੱਟੀ ਹੁੰਦੀ ਹੈ। ਉਦੋਂ ਲੋਕਾਂ ਕੋਲ ਘੜੀਆਂ ਕੈਲੰਡਰ ਕੁਛ ਨਹੀਂ ਸੀ ਹੁੰਦੇ, ਉਹ ਅਸਮਾਨ ਵੱਲ ਹੀ ਦੇਖ ਕੇ ਅੰਦਾਜ਼ਾ ਲਾਉਂਦੇ ਹੁੰਦੇ ਸੀ ਵੀ ਅੱਜ ਚੰਦਰਮਾ ਪੂਰਾ ਗੋਲ ਹੈ। ਉੱਥੋਂ ਲੋਕ ਪੂਰਨਮਾਸ਼ੀ ਅੱਖਰ ਮਾਸ਼ੀ ਹੁੰਦਾ ਮਹੀਨਾ, ਪੂਰਾ ਹੋ ਗਿਆ ਮਹੀਨਾ। ਅਗਲੇ ਦਿਨ ਫਿਰ ਇਹਦੇ ਦੋ ਪੱਖ ਰੱਖੇ ਸੀ, 15 ਦਿਨਾਂ ਦਾ ਨੇਰ ਪੱਖ, 15 ਦਾ ਚਾਨਣ ਪੱਖ। ਪੂਰਨਮਾਸ਼ੀ ਤੋਂ ਜਿਹੜਾ ਅਗਲਾ ਦਿਨ ਹੁੰਦਾ ਇਹ ਨੇਰ ਪੱਖ ਸ਼ੁਰੂ ਹੋ ਜਾਂਦਾ। ਪੂਰਨਮਾਸ਼ੀ ਤੋਂ ਅਗਲੇ ਦਿਨ ਚੰਦਰਮਾ ਘਟਣਾ ਸ਼ੁਰੂ ਹੁੰਦਾ। ਸਮੁੰਦਰ ਉੱਤੇ ਵੀ ਇਹਦਾ ਕਾਫੀ ਅਸਰ ਪੈਂਦਾ। ਸਮੁੰਦਰ ਦਾ ਪਾਣੀ ਜਵਾਰ ਭਾਟੇ ਰਾਹੀਂ ਤਾਹਾਂ ਨੂੰ ਆ ਜਾਂਦਾ, ਇੱਥੇ ਆਪਾਂ ਦੇਖਦੇ ਹੀ ਹਾਂ। ਸੋ ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜਾ ਪੂਰਨਮਾਸ਼ੀ ਫਿਰ ਘਟਦੇ ਘਟਦੇ ਏਕਮ ਦੂਜ ਤੀਜ ਕਰਦਿਆਂ ਫਿਰ ਨੇਰ ਪੱਖ ਵਿੱਚ ਜਿੱਦਣ ਪੂਰੀ 15 ਹੁੰਦੀ ਉਦਣ ਮੱਸਿਆ ਹੁੰਦੀ, ਬਿਲਕੁਲ ਚੰਦਰਮਾ ਨਜ਼ਰ ਹੀ ਨਹੀਂ ਆਉਂਦਾ। ਫਿਰ ਮੱਸਿਆ ਤੋਂ ਅਗਲੇ ਦਿਨ ਚਾਨਣ ਪੱਖ ਆਰੰਭ ਹੁੰਦਾ 15 ਦਿਨਾਂ ਲਈ। ਉਦੋਂ ਲੋਕਾਂ ਦੀ ਇਹ ਘੜੀ ਕੈਲੰਡਰ ਇਹੀ ਸੀ ਬਸ, ਫਿਰ ਏਕਮ ਦੇਖਣੀ, ਅੱਜ ਏਕਮ ਹੈ। ਚੰਦਰਮਾ ਦਿਖਦਾ ਜ਼ਿਆਦਾਤਰ ਦੂਜ ਵਾਲੇ ਦਿਨ, ਏਕਮ ਵਾਲੇ ਦਿਨ ਘੱਟ ਦਿਖਦਾ, ਦਿਖਦਾ ਹੀ ਨਹੀਂ ਫਾਂਕ ਜੀ। ਦੂਜ ਵਾਲੇ ਦਿਨ ਮਾੜੀ ਜੀ ਫਾਂਕ ਨਜ਼ਰ ਆਉਂਦੀ, ਫਿਰ ਤੀਜ ਚੌਥ, ਇਉਂ ਉਦੋਂ ਪੁਰਾਣੇ ਸਮੇਂ ਵਿੱਚ ਦਿਨ ਬੰਨੇ ਹੋਏ ਸੀ। ਸੋ ਮਹਾਰਾਜ ਨੇ ਬਚਨ ਕੀਤਾ ਸੀ ਇਸ ਬਹਾਨੇ ਲੋਕ ਇਸ਼ਨਾਨ ਕਰਨਗੇ, ਨਹੀਂ ਤਾਂ ਇਹਨਾਂ ਨੇ ਆਇਆ ਹੀ ਨਹੀਂ ਕਰਨਾ। ਸੋ ਬਹੁਤ ਸਾਰੀਆਂ ਇਸਤਰੀਆਂ ਤਿਆਰ ਹੋ ਕੇ ਮਾਤਾ ਗੰਗਾ ਜੀ ਨਾਲ ਚੱਲੀਆਂ ਬੜੀਆਂ, ਕਿਉਂਕਿ ਲੋਕਾਂ ਵਿੱਚ ਇੱਕ ਚੀਜ਼ ਜ਼ਿਆਦਾ ਹੁੰਦੀ ਕਿ ਗਹਿਣੇ ਆਦਿਕ ਬਹੁਤ ਪਾਉਣੇ, ਧਨਾਡਾਂ ਦੀਆਂ ਇਸਤਰੀਆਂ ਬੜੇ ਗਹਿਣੇ ਹਾਰ ਸੋਨੇ ਦੇ ਪਤਾ ਨਹੀਂ ਕਿੰਨਾ ਕੁ ਲੱਦ ਕੇ ਰਸਤੇ ਵਿੱਚ ਜਾਂਦੇ ਆ। ਉਹਨਾਂ ਇਸਤਰੀਆਂ ਨੇ ਕਿਹਾ ਮਾਤਾ ਜੀ ਸਾਰੇ ਜਗ ਦੇ ਪੂਜਨੀਕ, ਆਪ ਨਾ ਕੋਈ ਗਲ 'ਚ ਮਾਲਾ, ਨਾ ਕੋਈ ਕੰਨਾਂ 'ਚ, ਨਾ ਕੋਈ ਹੱਥਾਂ 'ਚ, ਇੰਨਾ ਤੁਹਾਡੇ ਕੋਲ ਗੁਰੂ ਘਰ 'ਚ ਪੈਸਾ ਚੜ੍ਹਦਾ, ਇੰਨਾ ਹੋਣਾ 'ਚ ਇੰਨਾ ਸੋਨਾ ਵੀ ਚੜ੍ਹਦਾ। ਉਸ ਵੇਲੇ ਮਾਤਾ ਜੀ ਚੁੱਪ ਹੀ ਰਹੇ। ਜਦ ਤਰਨ ਤਾਰਨ ਸਰੋਵਰ 'ਚ ਇਸ਼ਨਾਨ ਕਰਕੇ ਵਾਪਸ ਆਏ, ਮਾਤਾ ਜੀ ਨੇ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਸ ਵੇਲੇ ਮੈਂ ਤਰਨ ਤਾਰਨ ਗਈ, ਰਾਹ 'ਚ ਧਨਾੜ ਔਰਤਾਂ ਨੇ ਮੈਨੂੰ ਤਾਨਾ ਜਿਹਾ ਮਾਰਿਆ ਕਿ ਸਾਰੇ ਜਗਤ ਦੇ ਪੂਜਿਆ ਹੋ ਕੇ ਤੁਸੀਂ ਕੋਈ ਮਾਲਾ ਗਲ 'ਚ ਨਹੀਂ ਪਾਈ, ਕੀ ਸਬੱਬ ਹੈ, ਜੋ ਕੋਈ ਵੀ ਚੀਜ਼ ਨਹੀਂ ਪਾਈ, ਇਸ ਕਰਕੇ ਆਪ ਕਿਰਪਾ ਕਰਕੇ ਦੱਸੋ। ਇਸ ਲਈ ਆਪ ਕੋਈ ਅਜਿਹਾ ਮਾਲਾ ਦਿਓ ਜੋ ਬਹੁਤ ਸੁੰਦਰ ਹੋਵੇ, ਚਲੋ ਘੱਟੋ ਘੱਟ ਹੋਰ ਨਹੀਂ ਕੁਛ ਪਾਉਣਾ, ਗਲ ਵਿੱਚ ਮੈਂ ਸੋਨੇ ਦੀ ਮਾਲਾ ਹੀ ਪਾ ਲਾਂ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ ਬਾਹਰਲੀਆਂ ਝੂਠੀਆਂ ਮਾਲਾ ਪਾ ਕੇ ਕੀ ਕਰਨੀਆਂ, ਅੰਤਰੀਬ ਸੁੱਚੇ ਮੋਤੀਆਂ ਦੀ ਮਾਲਾ ਪਾਓ। ਗੁਰੂ ਸਾਹਿਬ ਜੀ ਸੁੱਚੇ ਮੋਤੀਆਂ ਅਤੇ ਹੀਰਿਆਂ ਦੀ ਮਾਲਾ ਬਣਾ ਕੇ ਮਾਤਾ ਗੰਗਾ ਜੀ ਨੂੰ ਦਿੰਦੇ ਨੇ। ਸੋ ਇਸ ਤਰ੍ਹਾਂ ਸਿੱਖਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਮਾਲਾ ਬਖਸ਼ੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਲੋਕ ਪ੍ਰਲੋਕ ਨੂੰ ਪਈ ਇੱਕੋ ਹੀ ਮਾਲਾ, ਇਹ 52 ਅੱਖਰੀ ਨਾਮੇ ਬਾਣੀ ਰਚਨਾ ਕਰਦੇ ਹਾਂ। ਜਿਵੇਂ ਸੁੱਚੇ ਹੀਰੇ ਮੋਤੀਆਂ ਦੀ ਮਾਲਾ ਬਣਾਉਣ ਵੇਲੇ ਪਹਿਲਾਂ ਉਹਦੇ ਰੱਖਣ ਵਾਸਤੇ ਡੱਬਾ ਬਣਾਇਆ ਜਾਂਦਾ, ਇਵੇਂ ਇਸ ਮਾਲਾ ਲਈ ਪਹਿਲਾ ਸਲੋਕ ਜਿਹੜਾ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਵਾਲਾ ਡੱਬਾ ਹੈ ਅਤੇ ਵਿਚਲੀ ਬਾਣੀ ਮਾਲਾ ਹੈ, ਅਖੀਰਲਾ ਸਲੋਕ ਜਿਹੜਾ ਲਿਖਿਆ ਗੁਰਦੇਵ ਮਾਤਾ ਵਾਲਾ ਇਹ ਢੱਕਣ ਹੈ। ਪਹਿਲੇ ਸਲੋਕ ਵਿੱਚ ਆਪਣੇ ਸਤਿਗੁਰਾਂ ਦੀ ਉਸਤਤੀ ਕਰਦਿਆਂ ਹੋਇਆਂ ਮਹਾਰਾਜ ਨੇ ਕਥਨ ਕਰਨਾ। ਸੋ ਸ੍ਰੀ ਤਰਨ ਤਾਰਨ ਸਾਹਿਬ ਜਿਹੜਾ ਹੈ ਸੰਮਤ 1647 ਵਿਸਾਖ 17 ਨੂੰ ਤਰਨ ਤਾਰਨ ਦਾ ਸਰੋਵਰ ਖਦਵਾਇਆ ਸੀ ਮਹਾਰਾਜ ਨੇ। ਸੰਮਤ 1653 ਵਿੱਚ ਤਰਨ ਤਾਰਨ ਨਗਰ ਆਬਾਦ ਕੀਤਾ ਸੀ। ਸੋ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਗੁਰਮੁਖ ਸਿੰਘ ਜੀ ਦੇ ਅੱਗੇ ਜੋ ਸਨ, ਇਹਨਾਂ ਨੇ 1971 ਅਗਸਤ 14 ਨੂੰ ਤਰਨ ਤਾਰਨ ਸਰੋਵਰ ਦੇ ਪੌੜਾਂ ਦੇ ਬਣਾਉਣ ਦੀ ਸੇਵਾ ਆਰੰਭ ਕੀਤੀ, ਜੋ ਕਿ ਸੰਨ 1971 ਨਵੰਬਰ 23 ਵਿੱਚ ਸੰਪੂਰਨ ਹੋਈ ਸੀ। ਫਿਰ 1971 ਨਵੰਬਰ 29 ਨੂੰ ਕਾਰ ਸੇਵਾ ਲਈ ਸਰੋਵਰ ਵਿੱਚ ਬੰਨ ਲਾਉਣਾ ਸ਼ੁਰੂ ਕੀਤਾ ਸੀ। 1972 1 ਮਾਰਚ ਤੋਂ ਸਰੋਵਰ ਦੀ ਕਾਰ ਸੇਵਾ ਆਰੰਭ ਕੇ ਫਿਰ ਸੰਪੂਰਨ ਹੋਈ ਸੀ। ਇਸ ਤਰ੍ਹਾਂ ਉੱਥੇ ਸਰੋਵਰ ਬਹੁਤ ਜ਼ਿਆਦਾ ਵੱਡਾ, ਜਿੰਨੇ ਆਪਣੀ ਕੌਮ ਦੇ ਵਿੱਚ ਸਰੋਵਰ ਨੇ ਸਭ ਤੋਂ ਵੱਡਾ ਸਰੋਵਰ ਤਰਨ ਤਾਰਨ ਦਾ, ਸਮੁੰਦਰ ਹੀ ਹੈ ਨਿਰਾਈ, ਬਹੁਤ ਵੱਡਾ ਸਰੋਵਰ ਹੈ। ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ ਦਰਸ਼ਨ ਕਰਕੇ ਆਇਓ। ਉਸੇ ਰਸਤੇ ਅੱਗੇ ਫਿਰ ਜੋ ਪੈਂਦੇ ਨੇ ਅੱਗੇ ਜਾ ਕੇ ਸੀ ਗੋਬਿੰਦ ਖਡੂਰ ਸਾਹਿਬ, ਗੋਬਿੰਦਵਾਲ ਸਾਹਿਬ, ਸੋ ਸੁਲਤਾਨਪੁਰ ਸਾਹਿਬ, ਉਹ ਅੱਗੇ ਸੜਕ ਚਲੀ ਜਾਂਦੀ ਸਿੱਧੀ ਦਰਸ਼ਨਾਂ ਨੂੰ। ਅੱਛਾ, ਡੱਲਾ ਨਗਰ ਛੇਵੇਂ ਪਾਤਸ਼ਾਹ ਦੇ ਸਹੁਰੇ ਘਰ ਅਸਥਾਨ ਜੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਤਰਨ ਤਾਰਨ ਰੋਡ ਦੇ ਉੱਤੇ ਗੋਲਵਾੜਾ ਇਲਾਕਾ ਜਿੱਥੇ ਬਾਬਾ ਦੀਪ ਸਿੰਘ ਦਾ ਸੀਸ ਲੱਥਾ ਸੀ, ਸੜਕ ਤੋਂ ਥੋੜ੍ਹਾ ਜਿਹਾ ਹਟਵਾਂ ਅੰਮ੍ਰਿਤਸਰ ਤੋਂ ਜਾਈਏ ਤਾਂ 6 ਕਿਲੋਮੀਟਰ ਲੰਘ ਕੇ ਸੱਜੇ ਹੱਥ ਖੇਤਾਂ ਦੇ ਵਿੱਚ 1 ਕਿਲੋਮੀਟਰ ਸਾਹਮਣੇ ਦਿਖਦਾ। ਇਉਂ ਮਹਾਰਾਜ ਦੇ ਸਥਾਨਾਂ ਦਰਸ਼ਨ ਕਰੀ ਆਓ, ਸਤਿਗੁਰੂ ਬਖਸ਼ਿਸ਼ ਕਰਦੇ ਨੇ। ਇਹ ਸਲੋਕ ਦਾ ਪਹਿਲਾ ਸਲੋਕ ਉਚਾਰਨ ਕਰਦੇ ਨੇ, ਜੋ ਪਹਿਲਾਂ ਬਾਵਨ ਅੱਖਰੀ ਪ੍ਰਾਰੰਭ ਉਚਾਰਨ ਕਰਕੇ ਕਹਿੰਦੇ ਨੇ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰਾ। ਹੁਣ ਆਪਣੇ ਸਤਿਗੁਰਾਂ ਦੀ ਉਸਤਤ ਕਰਦੇ ਨੇ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਦੀ, ਕਿ ਸਤਿਗੁਰੂ ਦੇਵ ਜੀ ਮਾਂ ਵਾਂਗੂ ਸਾਡੇ ਰੱਖਿਅਕ ਨੇ। ਗੁਰੂ ਰਾਮਦਾਸ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ, ਧੰਨ ਗੁਰੂ ਰਾਮਦਾਸ ਜੀ। ਸਤਿਗੁਰੂ ਦੇਵ ਜੀ ਪਿਤਾ ਵਾਂਗੂ ਅਮੋਲਕ ਵਸਤੂਆਂ ਲਿਆ ਕੇ ਦੇਣ ਵਾਲੇ ਨੇ। ਜਿਵੇਂ ਪਿਤਾ ਆਪਣੇ ਬੱਚਿਆਂ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਖਵਾਉਂਦਾ, ਉਵੇਂ ਗੁਰੂ ਸਾਹਿਬ ਨੇ ਸਾਰੇ ਜਿੰਨੇ ਵੀ ਧਾਰਮਿਕ ਗ੍ਰੰਥਾਂ ਨੂੰ ਮੱਥ ਕੇ ਗੁਰਬਾਣੀ ਰੂਪੀ ਅਮੋਲਕ ਵਸਤੂ ਲਿਆ ਕੇ ਗੁਰਸਿੱਖਾਂ ਨੂੰ ਦੇ ਦਿੱਤੀ। ਫਿਰ ਸਤਿਗੁਰ ਦੇ ਸੱਚੇ ਪਾਤਸ਼ਾਹ ਸਾਡੇ ਸਵਾਮੀ ਨੇ, ਮਾਲਕ ਨੇ, ਸਵਾਮੀ ਵੀ ਕਹੇ ਜੇ ਕਿ ਪਰਮੇਸ਼ਰ ਦਾ ਹੀ ਰੂਪ ਆਪ ਗੁਰਦੇਵ ਜੀ। ਸਤਿਗੁਰ ਦੇਵ ਜੀ ਸਵਾਮੀ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੇ, ਸਾਨੂੰ ਪ੍ਰਾਪਤੀ ਕਰਾਉਣ ਵਾਲੇ ਨੇ। ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧਿਪ ਸਹੋਦਰਾ। ਸਤਿਗੁਰ ਦੇਵ ਜੀ ਅਗਿਆਨ ਰੂਪੀ ਸ਼ਤਰੂ ਦੇ ਨਾਸ਼ ਕਰਨ ਵਾਲੇ ਨੇ। ਸੋ ਨਾਸ਼ ਕਰਨੇ ਨੂੰ ਫਿਰ ਸਖਾ ਐਸੇ ਨੇ ਕਿ ਮਿੱਤਰ ਵਾਂਗੂ ਨੇ, ਜਿਵੇਂ ਕ੍ਰਿਸ਼ਨ ਜੀ ਨੇ ਸਖਾ ਰੂਪ ਹੋ ਕੇ ਅਰਜਨ ਦੀ ਸਹਾਇਤਾ ਕੀਤੀ। ਫਿਰ ਸਤਿਗੁਰੂ ਜੀ ਬੰਧਪ ਨੇ ਸੰਬੰਧੀ, ਸਾਡੇ ਸੰਬੰਧੀ ਵੀ ਇਹੋ ਜਿਹੇ ਕਿ ਸਹੋਦਰ ਆ, ਸਕੇ ਭਰਾ ਦੇ ਵਰਗੇ ਨੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ। ਕਿਉਂਕਿ ਸਕੇ ਭਰਾ ਮਿਲਣੇ ਬੜੇ ਮੁਸ਼ਕਲ ਹੁੰਦੇ ਨੇ। ਜਿਸ ਵੇਲੇ ਲਕਸ਼ਮਣ ਮੂਰਛਾ ਹੋਇਆ ਸੀ ਤਾਂ ਉਹਦੇ ਉੱਪਰ ਰਾਮ ਚੰਦਰ ਜੀ ਨੇ ਬੜਾ ਵਿਰਲਾਪ ਕੀਤਾ ਸੀ ਔਰ ਬੜਾ ਜ਼ੋਰ ਲਾਇਆ ਸੀ। 10ਵੇਂ ਪਾਤਸ਼ਾਹ ਨੇ ਰਾਮਾ ਅਵਤਾਰ ਦੇ ਅਖੀਰ 'ਤੇ ਜਾ ਕੇ ਜਿਵੇਂ ਲਿਖਿਆ ਕਿ ਜਦੋਂ ਰਾਮ ਚੰਦਰ ਜੀ ਨੂੰ ਹੁਕਮ ਹੋ ਗਿਆ ਅਕਾਲ ਪੁਰਖ ਦਾ ਕਿ ਕੰਮ ਪੂਰਾ ਹੋ ਗਿਆ, ਵਾਪਸ ਆ ਜਾਓ, ਰਾਮ ਚੰਦਰ ਜੀ ਨੇ ਸਰਜੂ ਨਦੀ ਵਿੱਚ ਜਾ ਕੇ ਡੂੰਘੇ ਥਾਂ 'ਚ ਪਾਣੀ 'ਚ ਸਮਾਧੀ ਲਾ ਕੇ ਲੀਨ ਹੋ ਗਏ, ਬ੍ਰਹਮਲੀਨ ਹੀ ਹੋ ਗਏ ਉੱਥੇ ਹੀ, ਤੋ ਅੰਤਰ ਧਿਆਨ ਹੀ ਹੋ ਜਾਂਦੇ, ਵਾਪਸ ਵਿਸ਼ਨੂੰ ਰੂਪ ਹੋ ਕੇ ਚਲੇ ਗਏ। ਜਦੋਂ ਆ ਕੇ ਕਿਸੇ ਨੇ ਦੱਸਿਆ ਕਿ ਰਾਮ ਚੰਦਰ ਜੀ ਤਾਂ ਸਰਜੂ ਨਦੀ ਵਿੱਚ ਸਮਾਧੀ ਲੀਨ ਹੋ ਗਏ ਨੇ, ਉਸ ਵਕਤ ਲਕਸ਼ਮਣ ਜੀ ਅਤੇ ਸ਼ਤਰੂਘਨ ਹੁਣੀ ਭਰਤ ਜੀ ਇੰਨਾ ਵਿਰਾਗ ਹੋਇਆ ਤਿੰਨਾਂ ਨੇ ਜਾ ਕੇ ਉੱਥੇ ਨਦੀ 'ਚ ਛਾਲਾਂ ਮਾਰ ਦਿੱਤੀਆਂ, ਚੜ੍ਹਾਈ ਕਰ ਗਏ। ਜਦ ਲੋਕਾਂ ਨੂੰ ਪਤਾ ਲੱਗਿਆ ਰਾਮ ਚੰਦਰ ਜੀ ਇਸ ਬਾਕੀ ਸਾਰੇ ਚਲੇ ਗਏ ਨੇ, ਸਾਰੀ ਅਯੁੱਧਿਆ ਪੁਰੀ ਨੇ ਜਾ ਕੇ ਛਾਲਾਂ ਮਾਰ ਦਿੱਤੀਆਂ, ਵਿੱਚ ਅਯੁੱਧਿਆ ਸਾਰੀ ਖਾਲੀ ਹੋ ਗਈ ਸੀ, ਉਸ ਵਕਤ ਇਸਤਰੀਆਂ ਇਸਤਰੀਆਂ ਰਹਿ ਗਈਆਂ ਸੀ। ਸੋ ਇਸ ਕਰਕੇ 10ਵੇਂ ਪਾਤਸ਼ਾਹ ਜਿਵੇਂ ਬਚਨ ਕੀਤਾ, ਸੋ ਸਵਰਗਾਂ ਦੇ ਵਿੱਚ ਸਾਰੇ ਹੀ ਚਲੇ ਗਏ ਰਾਮ ਚੰਦਰ ਜੀ ਨਾਲ ਹੀ, ਸੁਰਗਵਾਸ ਰਘਬਰ ਕਿਆ ਸਗਰੀਪੁਰੀ ਸਮੇਤ। ਉੱਥੇ ਮਹਾਰਾਜ ਨੇ ਇੱਕ ਹਿੰਟ ਦਿੱਤਾ ਕਿ ਜਿਵੇਂ ਇਹਨਾਂ ਚਾਰਾਂ ਭਰਾਵਾਂ ਦਾ ਪਿਆਰ ਸੀ, ਜੋ ਇੱਕ ਚੜ੍ਹਾਈ ਕਰ ਗਿਆ ਚਾਰੇ ਹੀ ਕਰ ਗਏ, ਕਹਿੰਦੇ ਇਹੋ ਜਿਹਾ ਭਰਾਵਾਂ ਦਾ ਪਿਆਰ ਹੋਣਾ ਚਾਹੀਦਾ ਆਪਸ ਵਿੱਚ, ਖਾਲਸੇ ਵਿੱਚ ਇਉਂ ਪਿਆਰ ਹੋਣਾ ਚਾਹੀਦਾ ਆਪਸ ਵਿੱਚ ਕਿ ਇੱਕ ਨੂੰ ਦੁੱਖ ਹੋਇਆ ਤਾਂ ਰਹਿ ਨਹੀਂ ਸੀ ਸਕਦੇ ਚਾਰੇ ਇੱਕ ਤੋਂ ਬਿਨਾਂ ਹੀ। ਇਸ ਕਰਕੇ ਗੁਰਦੇਵ ਜੀ ਵੀ ਸਾਡੇ ਐਸੇ ਸਹੋਦਰਾਂ ਨੇ, ਸਕੇ ਭਰਾ ਵਰਗੇ ਸੱਚੇ ਪਾਤਸ਼ਾਹ। ਸਹੋਦਰਾ ਉਹ ਹੁੰਦਾ ਜਿਹੜਾ ਇੱਕੋ ਮਾਂ ਤੋਂ ਜਨਮੇ ਹੋਣ ਦੋ ਭਰਾ, ਸਹੋਦਰਾ। ਇਉਂ ਗੁਰਦੇਵ ਜੀ ਤਾਂ ਸਾਡੇ ਸਕੇ ਭਰਾਵਾਂ ਤੋਂ ਵੀ ਵੱਧ ਨੇ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਡੇ ਉੱਤੋਂ ਸਾਰਾ ਪੰਥ, ਜਿੰਨਾ ਆਪਣਾ ਇਹਦੇ ਤੋਂ ਸਾਰਾ ਆਪਣਾ ਸਰਬੰਸ ਹੀ ਵਾਰ ਦਿੱਤਾ। ਗੁਰਦੇਵ ਜੀ ਨੇ ਆਪਣੀ ਕਮਾਈ ਰੱਖੀ ਨਹੀਂ ਆਪਣੇ ਪਾਸ, ਧੰਨ ਗੁਰੂ ਨਾਨਕ ਦੇਵ ਜੀ ਨੇ, ਧੰਨ ਗੁਰੂ ਅਰਜਨ ਦੇਵ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੱਕ ਸਾਰਿਆਂ ਪਾਤਸ਼ਾਹ ਨੇ ਇੰਨਾ ਪਿਆਰ ਕੀਤਾ, ਇੰਨੇ ਭਰਾਵਾਂ ਤੋਂ ਵੀ ਵੱਧ, ਕਿਤੇ ਪਿਤਾ ਤੋਂ ਵੀ ਕਿਤੇ ਵੱਧ, ਮਾਂ ਤੋਂ ਵੀ ਵੱਧ। ਗੁਰਦੇਵ ਦਾਤਾ ਹਰ ਨਾਮ ਉਪਦੇਸ਼ਾ, ਗੁਰਦੇਵ ਮੰਤ ਨਿਰੋਧਰਾ। ਸਤਿਗੁਰ ਦੇਵ ਜੀ ਹਰੀ ਨਾਮ ਉਪਦੇਸ਼ ਦੇ ਦਾਤੇ ਨੇ, ਗੁਰਦੇਵਾਂ ਦਾ ਸਤਨਾਮ ਮੰਤ ਨਿਰੋਧਰਾ ਨਿਰੋਧਾਰ ਕਰਨ ਵਾਲਾ ਹੈ। ਸਿਰਫ ਇਹ ਜਿਹੜਾ ਸਤਨਾਮ ਮੰਤਰ ਵਾਹਿਗੁਰੂ ਹੈ, ਇਹ ਨਿਰੋਧਾਰ ਹੀ ਕਰਦਾ, ਇਹਨੇ ਉਧਾਰ ਹੀ ਕਰਨਾ, ਨਿਰਾ ਆਪ ਹੀ ਉਧਾਰਨੇ ਵਾਲਾ, ਹੋਰ ਕਿਸੇ ਦੀ ਮਦਦ ਨਹੀਂ ਲੈਂਦਾ। ਗੁਰਦੇਵਾਂ ਦਾ ਮੰਤਰ ਨਿਰੋਧਰਾ ਹੁੰਦਾ, ਇੰਦਰੀਆਂ ਦੇ ਦਮਨ ਕਰਨ ਦੁਆਰਾ ਸੰਸਾਰ ਤੋਂ ਤਾਰਨ ਵਾਲਾ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ। ਸਤਿਗੁਰਦੇਵ ਜੀ ਸ਼ਾਂਤੀ ਸਰੂਪ ਨੇ, ਸਤ ਹੁੰਦਾ ਤ੍ਰੈ ਕਾਲ ਬਾਅਦ ਸਰੂਪ ਨੇ, ਬੁੱਧ ਮੂਰਤ ਹੁੰਦਾ ਬੋਧ ਮੂਰਤੀ ਗਿਆਨ ਸਰੂਪ ਨੇ। ਗੁਰਦੇਵਾਂ ਦਾ ਜਿਹੜਾ ਪਰਸਨ ਹੈ ਪਾਰਸ ਤੋਂ ਵੀ ਪਰੇ ਹੈ। ਪਾਰਸ ਵੀ ਕਿਆ ਚੀਜ਼ ਹੈ? ਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਦਿਆਂ ਸਾਰ ਹੀ ਸਿਮਰਨ ਸ਼ੁਰੂ ਹੋ ਜਾਂਦਾ। ਪਾਰਸ ਤਾਂ ਵਿਚਾਰਾ ਹਲੇ ਅੱਠਾਂ ਧਾਤਾਂ ਨੂੰ ਬਣਾ ਦਿੰਦਾ, ਚਲੋ ਮਨ ਦੇ ਸੋਨਾ ਬਣਾ ਦਿੰਦਾ, ਪਰ ਗੁਰਦੇਵ ਦੇ ਚਰਨ ਸਪਰਸ਼ ਕਰਨ ਨਾਲ ਤਾਂ ਇੰਨੀ ਕਿਰਪਾ ਹੁੰਦੀ ਹੈ ਕਿ ਜੀਵ ਜਿਹੜਾ ਹੈ ਖੁਦ ਹੀ ਗੁਰਦੇਵ ਰੂਪ ਹੀ ਹੋ ਜਾਂਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਸੀ ਕਿ ਮੇਰੇ ਰਾਜ ਵਿੱਚ ਕੋਈ ਇਹੋ ਜਿਹਾ ਲੱਭ ਕੇ ਸਿੰਘ ਲਿਆਓ ਜਿਹਨੇ ਦਸਵੇਂ ਪਾਤਸ਼ਾਹ ਦਰਸ਼ਨ ਕੀਤੇ ਹੋਣ, ਸੋ ਜਦੋਂ ਲੱਭਦੇ 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 ਇੱਕ ਸਿੰਘ ਮਿਲ ਗਿਆ, ਬਹੁਤ ਬਿਰਧ, ਉਸ ਵਕਤ ਬੜੀ ਭਗਤੀ ਵਾਲੇ ਨਿਹੰਗ ਸਿੰਘ ਬਾਣੇ ਵਿੱਚ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ ਜੀ ਇੱਕ ਸਿੰਘ ਮਿਲਿਆ, ਕਹਿੰਦੇ ਜਾਓ ਪਾਲਕੀ ਲੈ ਜਾਓ। ਸੋਨੇ ਦੀ ਪਾਲਕੀ ਭੇਜੀ, ਉਹ 'ਚ ਫਿਰ ਬਿਠਾ ਕੇ ਬਹੁਤ ਸਤਿਕਾਰ ਨਾਲ ਬੜੀਆਂ ਫੌਜਾਂ ਅੱਗੇ ਪਿੱਛੇ ਭੇਜ ਕੇ ਬੈਂਡ ਬਾਜੇ ਨਾਲ ਲੈ ਕੇ ਆਏ, ਫੁੱਲਾਂ ਦੀ ਵਰਖਾ ਕੀਤੀ। ਮਹਾਰਾਜਾ ਰਣਜੀਤ ਸਿੰਘ ਜੀ ਆਪ ਗੱਦੀ ਤੋਂ ਉੱਤਰ ਗਏ ਅਤੇ ਉਹਨੂੰ ਹੋਰ ਵਧੀਆ ਹੋਰ ਗੱਦੀ ਦੇ ਉੱਤੇ ਬਿਠਾਇਆ, ਉੱਚੀ ਗੱਦੀ ਲਾ ਦਿੱਤੀ ਆਪ ਚਰਨਾਂ 'ਚ ਬਹਿ ਕੇ। ਕਹਿਣ ਤੁਸੀਂ ਤੁਹਾਨੂੰ ਦਸਵੇਂ ਪਾਤਸ਼ਾਹ ਦਰਸ਼ਨ ਕੀਤੇ ਨੇ, ਆਪ ਜੀ ਸਾਨੂੰ ਉਹਨਾਂ ਦਾ ਕੋਈ ਬਚਨ ਸੁਣਾਓ। ਉਸ ਵਕਤ ਉਹ ਸਿੰਘ ਨੇ ਬਚਨ ਸੁਣਾਇਆ, ਕਾਫ਼ੀ ਬਿਰਧ ਸੀ। ਕਹਿੰਦੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ 'ਚ ਹਾਜ਼ਰ ਹੋਇਆ ਥੋੜ੍ਹਾ ਸਮਾਂ। ਜਦੋਂ ਮਹਾਰਾਜ ਇੱਕ ਵਾਰ ਘੋੜੇ 'ਤੇ ਸਵਾਰ ਹੋਣ ਲੱਗੇ, ਘੋੜੇ ਦੀ ਰਕਾਬ ਵਿੱਚ ਚਰਨ ਪਾਉਣ ਵਾਸਤੇ ਸੇਵਾਦਾਰ ਲਾਗੇ ਖੜਦਾ ਹੁੰਦਾ ਸੀ। ਕਹਿੰਦੇ ਉਹ ਲਾਗੇ ਨਾ ਖੜਾ ਸੀ, ਪਰੇ ਚਲਿਆ ਗਿਆ, ਰੱਸੀ ਰੁੱਸੀ ਪਤਾ ਨਹੀਂ ਕੀ ਲੈਣ ਚਲਿਆ ਗਿਆ। ਕਹਿੰਦੇ ਮੈਂ ਮੌਕਾ ਸੰਭਾਲ ਕੇ ਭੱਜ ਕੇ ਜਾ ਕੇ ਮਹਾਰਾਜ ਦਾ ਚਰਨ ਰਕਾਬ ਵਿੱਚ ਪਾਉਣ ਲੱਗ ਪਿਆ। ਕਹਿੰਦੇ ਜਦੋਂ ਹੀ ਮੇਰਾ ਹੱਥ ਚਰਨਾਂ ਨਾਲ ਛੋਇਆ, ਇੰਨਾ ਜ਼ੋਰ ਦੀ ਉਸ ਵਕਤ ਝਟਕਾ ਜਿਹਾ ਵੱਜਿਆ, ਕਹਿੰਦੇ ਇੱਕਦਮ ਸਿਮਰਨ ਸ਼ੁਰੂ ਹੋ ਗਿਆ, ਝਰਨਾਹਟ ਜੀ ਵੱਜੀ ਮੈਨੂੰ ਬੜੀ, ਅਤੇ ਮੇਰੇ ਰੋਮਾਂ ਰੋਮਾਂ ਵਿੱਚ ਜਾਪ ਚੱਲ ਪਿਆ। ਸੋ ਐਸਾ ਮਹਾਰਾਜ ਕਹਿੰਦੇ ਗੁਰਦੇਵ ਦਾ ਪਰਸਨਾ ਪਾਰਸ ਤੋਂ ਵੀ ਪਰੇ ਹੈ। ਪਾਰਸ ਨਾਲ ਛੋਹ ਕੇ ਲੋਹਾ ਆਪ ਸੋਨਾ ਹੋ ਜਾਂਦਾ, ਪਰ ਅੱਗੇ ਹੋਰ ਲੋਹੇ ਨੂੰ ਸੋਨਾ ਨਹੀਂ ਕਰ ਸਕਦਾ, ਅਤੇ ਗੁਰੂ ਸਾਹਿਬ ਨਾਲ ਜਿਹੜਾ ਛੋਹਦਾ ਉਹ ਆਪ ਵੀ ਤਰ ਜਾਂਦਾ, ਅੱਗੇ ਹੋਰਨਾਂ ਨੂੰ ਵੀ ਤਾਰਦਾ। ਇਸੇ 'ਤੇ ਗੁਰਾਂ ਦਾ ਪਰਸਨਾ ਪਾਰਸ ਤੋਂ ਵੀ ਪਰੇ ਹੈ। ਵਿਚਾਰ ਮਾਲਾ ਵਿੱਚ ਲਿਖਿਆ ਦੂਸਰੇ ਇਤਿਹਾਸ, ਜਿਵੇਂ ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੇ। ਪਾਰਸ ਦਾ ਲੋਹੇ ਨੂੰ ਕੰਚਨ ਬਣਾ ਦਾ ਸੋਨਾ, ਪਰ ਇਹ ਕਰੇ ਆਪ ਸਮਾਨ। ਸਤਿਗੁਰੂ ਜੀ ਤਾਂ ਆਪਦੇ ਵਰਗਾ ਹੀ ਬਣਾ ਲੈਂਦੇ ਨੇ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਪਰੰਪਰਾ। ਸਤਿਗੁਰਾਂ ਦਾ ਰਚਿਆ ਹੋਇਆ ਜੋ ਇਹ ਅੰਮ੍ਰਿਤ ਸਰੋਵਰ ਤੀਰਥ ਹੈ, ਇਸ ਵਿੱਚ ਜਦੋਂ ਨਿਸ਼ਕਾਮ ਹੋ ਕੇ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ, ਉਹਨੂੰ ਅਪਰੰਪਰਾ ਪਰਮਾਤਮਾ ਦਾ ਗੁਰ ਗਿਆਨ, ਅਪਰੋਖ ਗਿਆਨ ਹੁੰਦਾ। ਸੋ ਇਸ ਤਰ੍ਹਾਂ ਇੱਕ ਹੁੰਦਾ ਪਰੋਖ ਗਿਆਨ, ਸੋ ਪਰੋਸ਼ ਪਾਲੰਗ ਜਾਪ ਸਾਹਿਬ 'ਚ ਗੁਪਤ ਗਿਆਨ ਹੋਣਾ ਇੱਕ ਅਲੱਗ ਗੱਲ ਹੈ, ਪ੍ਰਤੱਖ ਬ੍ਰਹਮ ਗਿਆਨ ਹੋ ਜਾਂਦਾ ਗੁਰਦੇਵ ਜੀ ਕਿਰਪਾ ਨਾਲ। ਸਤਿਗੁਰਦੇਵ ਜੀ ਤੀਰਥ ਵਾਂਗੂ ਪਵਿੱਤਰ ਰੂਪ ਨੇ ਅਤੇ ਨਾਮ ਅੰਮ੍ਰਿਤ ਦੇ ਸਰੋਵਰ ਆਪ ਹੀ ਨੇ। ਗੁਰਾਂ ਦੁਆਰੇ ਜੋ ਪਰੰਪਰਾ ਪਰਮਾਤਮਾ ਦਾ ਗਿਆਨ ਹੋਣਾ ਹੈ, ਇਹ ਉਸ ਵਿੱਚ ਇਸ਼ਨਾਨ ਕਰਨ ਰੂਪ ਹੈ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਬ੍ਰਹਮ ਰੂਪ ਹੋਣ ਕਰਕੇ ਸਤਿਗੁਰਦੇਵ ਜੀ ਸਾਰੇ ਸੰਸਾਰ ਦਾ ਕਰਤਾ ਨੇ। ਸਤਿਗੁਰਦੇਵ ਜੀ ਸ਼ੁਭ ਗੁਣਾਂ ਦੇ ਉਤਪੰਨ ਕਰਨ ਵਾਲੇ ਨੇ, ਸਾਰਿਆਂ ਪਾਪਾਂ ਦੇ ਹਰਤਾ ਨਾਸ ਕਰਨ ਵਾਲੇ ਨੇ। ਅਸੀਂ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਲੋਕ ਪਤਿਤ ਹੋ ਜਾਂਦੇ ਨੇ, ਉਹਨਾਂ ਨੂੰ ਪਵਿੱਤਰ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਨੇ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ। ਪਰਮਾਤਮਾ ਰੂਪ ਹੋਣ ਕਰਕੇ ਸਤਿਗੁਰਦੇਵ ਜੀ ਆਦ ਜੁਗਾਦ, ਆਦ ਜੁਗਾਦ ਦਾ ਇਕੱਠਾ ਅਰਥ ਹੈ ਸਦਾ ਸਦਾ, ਪਿੱਛੇ ਸਨ ਹੁਣ ਵੀ ਸਭ ਯੁੱਗਾਂ ਵਿੱਚ ਯੁੱਗ ਜੁੜੇ ਹੋਏ ਨੇ ਅਤੇ ਅੱਗੇ ਵੀ ਸਦਾ ਹੋਣਗੇ। ਸਤਿਗੁਰਾਂ ਦੇ ਮੰਤਰ ਦੁਆਰਾ ਜੋ ਹਰੀ ਨੂੰ ਜਪਦਾ ਉਹ ਤਰ ਜਾਂਦਾ। ਐਸੇ ਗੁਰਾਂ ਦੀ ਪ੍ਰਾਪਤੀ ਕਿਵੇਂ ਹੋਵੇ ਜੀ? ਕਹਿੰਦੇ ਇਹ ਤਾਂ ਪਰਮਾਤਮਾ ਅੱਗੇ ਬੇਨਤੀ ਕਰੋ, ਬਸ ਪਰਮਾਤਮਾ ਅੱਗੇ ਬੇਨਤੀ ਕਰੋ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ। ਹੇ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਗੁਰਦੇਵ ਦੀ ਸੰਗਤ ਨਾਲ ਮੇਲ ਦਿਓ। ਗੁਰਦੇਵ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੰਗਤ ਨਾਲ ਮੇਲ, ਅਸੀਂ ਗੁਰਾਂ ਦੀ ਸੰਗਤ ਕਰ ਲਈਏ ਜੀ, ਸਾਡੇ 'ਤੇ ਕਿਰਪਾ ਕਰ ਦਿਓ ਜੀ। ਜਿਸ ਗੁਰੂ ਦੀ ਚਰਨੀ ਲੱਗ ਕੇ ਅਸੀਂ ਮੂਰਖ ਪਾਪੀ ਵੀ ਤਰ ਜਾਈਏ ਜੀ, ਸਾਡੇ 'ਤੇ ਕਿਰਪਾ ਕਰ ਦਿਓ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ੁਰ, ਗੁਰਦੇਵ ਨਾਨਕ ਹਰ ਨਮਸਕਾਰਾ। ਗੁਰਦੇਵ ਪਾਰ ਬ੍ਰਹਮ ਰੂਪ ਅਤੇ ਪਰਮੇਸ਼ੁਰ ਸਤਿਗੁਰੂ ਰੂਪੀ ਹੈ। ਸਤਿਗੁਰੂ ਅਰਜਨ ਦੇਵ ਜੀ ਕਥਨ ਕਰਦੇ ਨੇ ਕਿ ਹਰੀ ਸਰੂਪ ਗੁਰਦੇਵਾਂ ਨੂੰ ਅਸੀਂ ਵਾਰ ਵਾਰ ਨਮਸਕਾਰ ਕਰਦੇ ਹਾਂ। ਸੋ ਇਸ ਤਰੀਕੇ ਨਾਲ ਇਸ ਬਾਣੀ ਵਿੱਚ ਜੋ ਸਲੋਕ ਆਉਣਗੇ ਉਹ ਤਾਂ ਮੂਲ ਦਾ ਪਾਠ ਹੀ ਸਮਝਣਾ ਹੈ, ਅਤੇ ਪੌੜੀਆਂ ਜਿਹੜੀਆਂ ਉਹ ਉਹਨਾਂ ਸਲੋਕਾਂ ਦਾ ਟੀਕਾ ਆਵੇਗਾ। ਜਿਵੇਂ ਆਪਾਂ ਕੋਈ ਸਲੋਕ ਪਹਿਲਾਂ ਲਿਖਿਆ ਹੋਇਆ ਪੜ੍ਹਾਂਗੇ ਨਾ, ਉਹ ਸਲੋਕ ਤਾਂ ਮੂਲ ਜਾਣੋ, ਮੁੱਢ ਚੀਜ਼ ਜਿਵੇਂ ਹੈ, ਉਹਦੀਆਂ ਜਿਹੜੀਆਂ ਪੌੜੀਆਂ ਹੋਣਗੀਆਂ ਉਹ ਹੋਣਗੇ ਉਹਦਾ ਸਟੀਕ, ਸਲੋਕ ਦਾ ਹੀ ਸਟੀਕ ਕਰਦੇ ਮਹਾਰਾਜ। ਸਲੋਕ ਜਿਹੜੇ ਨੇ ਤਾਂ ਮੋਤੀ ਨੇ, ਪੌੜੀਆਂ ਜਿਹੜੀਆਂ ਚਾਹੁਣਗੀਆਂ ਮਣੀਆਂ ਨੇ। ਰਹਾਉ ਦੀ ਜਿਹੜੀ ਤੁੱਕ ਹੈ ਮੂੰਗਾ, ਅਤੇ ਪਰਮੇਸ਼ੁਰ ਦਾ ਨਾਮ ਅਨਸੂਤਿਆ ਧਾਗਾ ਹੈ। ਇਹ ਬਾਣੀ ਜੋ ਵਿਰਾਗ ਸੰਬੰਧੀ ਬਚਨ ਨੇ ਰਤਨ ਨੇ, ਇਸ ਬਾਣੀ ਵਿੱਚ ਜੋ ਗਿਆਨ ਸੰਬੰਧੀ ਬਚਨ ਨੇ ਜਵਾਹਰ ਨੇ, ਅਤੇ ਜੋ ਸ੍ਰਵਣ ਮੰਨਣ ਅਧਿਆਸਣ ਸੰਬੰਧੀ ਬਚਨ ਨੇ ਮਾਣਕ ਨੇ। ਇਸ ਬਾਣੀ ਵਿੱਚ ਜੋ ਪ੍ਰੇਮ ਸੰਬੰਧੀ ਬਚਨ ਨੇ ਉਹ ਲਾਲ ਨੇ। ਇਹ ਬਾਣੀ ਵਿੱਚ ਜੋ ਭਗਤੀ ਸੰਬੰਧੀ ਬਚਨ ਨੇ ਉਹ ਮਣੀਆਂ ਨੇ। ਇਹ ਬਾਣੀ ਵਿੱਚ ਜੋ ਨਾਮ ਸੰਬੰਧੀ ਬਚਨ ਨੇ ਉਹ ਹੀਰੇ ਨੇ, ਜੋ ਸ਼ੁੱਧਤਾ ਸੰਬੰਧੀ ਬਚਨ ਨੇ ਉਹ ਮੋਤੀ ਨੇ। ਸੋ ਇਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਅਰਥ ਅਨੁਸਾਰ ਬਾਣੀ ਰੂਪ ਧਾਗਾ, ਬਾਣੀ ਰੂਪੀ ਧਾਗੇ 'ਚ ਸਭ ਮੋਤੀ ਵਗੈਰਾ ਪਰੋਏ ਪਏ ਨੇ। ਇਉਂ ਗੁਰਦੇਵ ਪਿਤਾ ਜੀ ਦੀ ਮਿਹਰ ਹੁੰਦੀ।